ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸ ਇੱਥੋਂ ਕੁ ਤੱਕ ਪਹੁੰਚ ਚੁੱਕਿਆ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਰਧਕੁੰਭੀ ਹਰਿਦੁਆਰ ਦਾ ਦੌਰਾ ਕਰਕੇ ਆਏ ਨੇ। ਭੈਣੀ ਸਾਹਿਬ ਦੇ ਵਿੱਚ ਰੌਣਕਾਂ ਦਾ, ਹਿਜਰਤਾਂ ਦਾ ਮਾਹੌਲ ਹੈ। ਇੱਕ ਸਿੱਖ ਆ ਰਿਹਾ, ਇੱਕ ਜਾ ਰਿਹਾ, ਦੂਰੋਂ ਦੂਰੋਂ ਸੋ ਸੁਣ ਕੇ, ਸੋਭਾ ਸੁਣ ਕੇ ਲੋਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਵਾਸਤੇ ਆ ਰਹੇ ਨੇ। ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਪ੍ਰਤਾਪ ਹੈ ਉਹ ਵੱਧਦਾ ਜਾ ਰਿਹਾ। ਭੈਣੀ ਸਾਹਿਬ ਤੋਂ ਥੋੜ੍ਹੀ ਦੂਰ ਕਿਸੇ ਲਾਗਲੇ ਪਿੰਡ ਤੋਂ ਇੱਕ ਸਰਦਾਰ, ਉਹਦੇ ਨਾਲ ਇੱਕ ਪੰਡਿਤ ਹੈ, ਮਿਸਰ ਹੈ। ਇਹ ਦੋਵੇਂ ਜਾਣੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੋ ਸੁਣ ਕੇ, ਉਹਨਾਂ ਦੀ ਸੋਭਾ ਸੁਣ ਕੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਜਦੋਂ ਭੈਣੀ ਸਾਹਿਬ ਦੇ ਨੇੜੇ ਪਹੁੰਚਦੇ ਨੇ ਤਾਂ ਜਿਹੜਾ ਪੰਡਿਤ ਆ, ਜਿਹੜਾ ਮਿਸਰ ਹੈ, ਉਹਨੂੰ ਇਉਂ ਜਾਪਦਾ ਹੈ ਕਿ ਬਹੁਤ ਸਾਰੇ ਸਿੰਘ ਜਿਹੜੇ ਨੇ ਉਹ ਕਾਰ ਕੱਢਦੇ ਪਏ ਨੇ। ਜਦੋਂ ਨੇੜੇ ਆਉਂਦੇ ਨੇ ਅਤੇ ਨੇੜੇ ਆ ਕੇ ਉਹਨਾਂ ਨੂੰ ਕੋਈ ਵੀ ਸਿੰਘ ਨਜ਼ਰ ਨਹੀਂ ਆਉਂਦਾ, ਅੱਗੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੂੰ ਦਰਸ਼ਨ ਹੁੰਦਾ ਹੈ। ਸਤਿਗੁਰੂ ਜੀ ਦਾਤਨ ਕਰ ਰਹੇ ਸਨ। ਜਦੋਂ ਸਰਦਾਰ ਨੇ ਆ ਕੇ ਮੱਥਾ ਟੇਕਿਆ, ਪੰਡਿਤ ਜਿਹੜਾ ਮਿਸਰ ਸੀ ਉਹ ਮੱਥਾ ਟੇਕਣ ਲੱਗਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕੀਤਾ, ਪੰਡਿਤ ਜੀ ਥੋੜ੍ਹਾ ਪਾਸੇ ਹੋ ਜਾਓ, ਤੁਹਾਡੇ ਕੋਲੋਂ ਹੁੱਕੇ ਦਾ ਮੁਸ਼ਕ ਆਉਂਦਾ, ਤੁਸੀਂ ਤੰਬਾਕੂ ਵਰਤਦੇ ਹੋ। ਮਿਸਰ ਜਿਹੜਾ ਸੀ ਬਹੁਤ ਜ਼ਿਆਦਾ ਹੈਰਾਨ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਮਿਸਰ ਜੀ ਤੁਸੀਂ ਬਹੁਤ ਜ਼ਿਆਦਾ ਹੈਰਾਨ ਲੱਗਦੇ ਹੋ, ਕੀ ਗੱਲ ਹੈ, ਕਾਰਨ ਕੀ ਹੈ? ਮਿਸਰ ਆਖਣ ਲੱਗਾ ਕਿ ਜਦੋਂ ਮੈਂ ਦੂਰੋਂ ਆ ਰਿਹਾ ਸਾਂ ਅਤੇ ਮੈਨੂੰ ਇਉਂ ਜਾਪਦਾ ਸੀ ਇੱਥੇ 100-150 ਬੰਦਾ ਜਿਹੜਾ ਹੈ ਉਹ ਕਾਰ ਕੱਢਦਾ ਪਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਸ਼ਹੀਦ ਸਿੰਘ ਜਿਹੜੇ ਨੇ ਉਹ ਇੱਥੇ ਕਾਰ ਕੱਢਦੇ ਨੇ। ਇੱਕ ਹੋਰ ਸਾਧ ਆਇਆ ਸੀ, ਰੱਬ ਵਰਗਾ ਸੀ, ਉਹ ਵੀ ਆਖਦਾ ਸੀ ਕਿ ਮੈਨੂੰ ਇੱਥੇ ਕਾਲੇ ਕਾਂ ਜਿਹੜੇ ਨੇ ਸਰੋਵਰ ਦੇ ਵਿੱਚ ਜਦੋਂ ਨਹਾ ਕੇ ਬਾਹਰ ਨਿਕਲਦੇ ਨੇ ਅਤੇ ਉਹ ਚਿੱਟੇ ਨਜ਼ਰ ਆਉਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਸਰਦਾਰ ਨੂੰ ਅਤੇ ਉਸ ਮਿਸਰ ਨੂੰ ਅੰਦਰ ਡੇਰੇ ਦੇ ਵਿੱਚ ਲੈ ਜਾਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਹੁਕਮ ਕਰਕੇ ਸਕੰਦ ਪੁਰਾਣ ਜਿਹੜਾ ਸੀ, ਜਿਹੜੇ ਪੰਡਿਤ ਵੇਦ ਵਿਆਸ ਨੇ 18 ਪੁਰਾਣ ਲਿਖੇ ਨੇ, ਉਹਨਾਂ ਦੇ ਵਿੱਚ ਇੱਕ ਸਕੰਦ ਪੁਰਾਣ ਹੈ। ਸਕੰਦ ਪੁਰਾਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੰਗਵਾਇਆ ਅਤੇ ਉਹਨੂੰ ਖੋਲ੍ਹ ਕੇ ਇੱਕ ਅਧਿਆਏ, ਇੱਕ ਸਲੋਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਮਿਸਰ ਨੂੰ ਪੜ੍ਹ ਕੇ ਸੁਣਾਇਆ ਕਿ ਮਿਸਰ ਜੀ ਆਹ ਵੇਖੋ, ਪੁਰਾਣ ਵਿੱਚ ਸਕੰਦ ਪੁਰਾਣ ਦਾ ਕਰਤਾ ਪੰਡਿਤ ਵੇਦ ਵਿਆਸ ਲਿਖ ਰਿਹਾ ਹੈ ਕਿ ਤੰਬਾਕੂ ਖਾਣ ਵਾਲਾ, ਤੰਬਾਕੂ ਪੀਣ ਵਾਲਾ ਪੰਡਿਤ ਜਿਹੜਾ ਹੈ ਉਹ ਉਸੇ ਪਿੰਡ ਦਾ, ਉਸੇ ਗ੍ਰਾਮ ਦਾ ਸੂਕਰ, ਉਹ ਸੂਰ ਬਣਦਾ ਹੈ। ਤੰਬਾਕੂ ਨਹੀਂ ਵਰਤਣਾ ਚਾਹੀਦਾ, ਤੁਸੀਂ ਬ੍ਰਾਹਮਣ ਹੋ, ਤੁਸੀਂ ਪੰਡਿਤ ਹੋ, ਤੁਸੀਂ ਸਮਾਜ ਦੇ ਆਗੂ ਹੋ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਵੀ ਮੈਂ ਲਾਲ ਇਹ ਰਤਨ ਦੇ ਵਿੱਚ ਇਹ ਬਚਨ ਪੜ੍ਹਿਆ ਸੁਣਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਚਨ ਕਰਿਆ ਕਰਦੇ ਸਨ ਤੰਬਾਕੂ ਦੀ ਬਾਬਤ ਕਿ ਤੰਬਾਕੂ ਕਿਸ ਤਰ੍ਹਾਂ ਦਾ ਨਸ਼ਾ ਹੈ। ਪਦਮ ਪੁਰਾਣ ਦਾ ਲਿਖਾਰੀ ਲਿਖਦਾ ਹੈ, ਨਸ਼ਿਆਂ ਦੇ ਬਾਰੇ ਉਹ ਗੱਲ ਕਰਦੇ ਨੇ। ਉਹ ਕਹਿੰਦੇ ਨੇ ਵਿਜਿਆ ਏਕੰਚ ਕਲਪੰਤ, ਵਿਜਿਆ ਨਾਮ ਹੈ ਭੰਗ ਦਾ, ਕਿ ਜਿਹੜਾ ਮਨੁੱਖ, ਜਿਹੜਾ ਬੰਦਾ ਭੰਗ ਦਾ ਨਸ਼ਾ ਕਰਦਾ ਹੈ ਉਹਦਾ ਇੱਕ ਜਨਮ, ਇੱਕ ਜੀਵਨ ਜਿਹੜਾ ਹੈ ਉਹਦਾ ਉਹ ਵਿਅਰਥ ਚਲੇ ਜਾਂਦਾ। ਦਸ ਕਲਪੰਤ ਨਾਗਣੀ, ਨਾਗਣੀ ਨਾਮ ਹੈ ਅਫੀਮ ਦਾ, ਨਿਹੰਗ ਸਿੰਘ ਵੀ ਇਹਨੂੰ ਨਾਗਣੀ ਕਹਿੰਦੇ ਨੇ ਅਤੇ ਸ਼ਾਸਤਰਾਂ ਦੇ ਵਿੱਚ, ਪੁਰਾਣਾਂ ਦੇ ਵਿੱਚ ਵੀ ਇਹਦਾ ਨਾਮ ਜਿਹੜਾ ਉਹ ਨਾਗਣੀ ਆਇਆ। ਦਸ ਕਲਪੰਤ ਨਾਗਣੀ ਭਾਵ ਕਿ ਅਫੀਮ ਦਾ ਨਸ਼ਾ ਕਰਨ ਵਾਲਾ ਬੰਦਾ ਜਿਹੜਾ ਹੈ ਉਹਦੇ 10 ਜਨਮ ਜਿਹੜੇ ਨੇ ਵਿਅਰਥ ਲੰਘ ਜਾਂਦੇ ਨੇ। 10 ਜਨਮਾਂ ਤੱਕ ਇਹਦਾ ਅਸਰ ਰਹਿੰਦਾ, ਭਾਵੇਂ ਦੁਬਾਰਾ ਫਿਰ ਉਹ ਮਨੁੱਖ ਬਣ ਕੇ ਆ ਜਾਏ, ਅਸਰ ਨਹੀਂ ਜਾਏਗਾ ਅਗਲੇ 10 ਜਨਮਾਂ ਤੱਕ। ਵਾਰਨੇ ਸਹੰਸਰ ਕਲਪੰਤ, ਸ਼ਰਾਬ ਦਾ ਨਸ਼ਾ, ਵਾਰਨੇ ਕਹਿੰਦੇ ਨੇ ਸ਼ਰਾਬ ਨੂੰ, ਅਗਲੇ 1000 ਜਨਮਾਂ ਤੱਕ ਜਿਹੜਾ ਹੈ ਉਹ ਸ਼ਰਾਬ ਦਾ ਨਸ਼ਾ ਰਹਿੰਦਾ ਹੈ। ਅਤੇ ਤੁਮਰ ਪਾਨੰਗ ਅਸੰਖਿਆਨ ਵਿਦਿਅਤ, ਅਤੇ ਇਹ ਜਿਹੜਾ ਤੰਬਾਕੂ ਦਾ ਨਸ਼ਾ ਹੈ, ਪਦਮ ਪੁਰਾਣ ਦਾ ਲਿਖਾਰੀ ਲਿਖਦਾ ਹੈ, ਪੰਡਿਤ ਵੇਦ ਵਿਆਸ ਜੀ ਕਹਿੰਦੇ ਨੇ ਕਿ ਪਤਾ ਨਹੀਂ ਕਿੰਨੇ ਕੁ ਜਨਮਾਂ ਤੱਕ ਜਿਹੜਾ ਇਸ ਤੰਬਾਕੂ ਦੇ ਨਸ਼ੇ ਦਾ ਅਸਰ ਰਹਿੰਦਾ। ਇਸ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਮਿਸਰ ਨੂੰ, ਉਸ ਪੰਡਿਤ ਨੂੰ ਉਪਦੇਸ਼ ਕਰ ਰਹੇ ਨੇ ਕਿ ਪੰਡਿਤ ਜੀ ਆ ਵੇਖੋ, ਤੁਹਾਡੇ ਹੀ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿ ਤੰਬਾਕੂ ਦਾ ਸੇਵਨ ਕਰਨ ਵਾਲਾ ਪੰਡਿਤ ਜਿਹੜਾ ਹੈ ਉਹ ਉਸੇ ਹੀ ਨਗਰ ਦਾ, ਉਸੇ ਹੀ ਗ੍ਰਾਮ ਦਾ ਉਹ ਸੂਕਰ ਬਣਦਾ। ਪੰਡਿਤ ਜਿਹੜਾ ਸੀ ਉਹ ਢਹਿ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਡਿੱਗ ਗਿਆ। ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਅੱਜ ਤੋਂ ਬਾਅਦ ਤੰਬਾਕੂ ਦਾ ਸੇਵਨ ਨਹੀਂ ਕਰਾਂਗਾ। ਕੰਨਾਂ ਨੂੰ ਹੱਥ ਲਾਏ, ਚਰਨਾਂ 'ਤੇ ਡਿੱਗਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਮਿਸਰ ਨੂੰ, ਪੰਡਿਤ ਨੂੰ ਅਤੇ ਉਸ ਸਰਦਾਰ ਨੂੰ, ਦੋਵਾਂ ਨੂੰ ਭਜਨ ਦੀ ਦਾਤ ਦੇ ਕੇ ਅਤੇ ਦੋਵਾਂ ਦਾ ਭਲਾ ਕੀਤਾ, ਦੋਵਾਂ ਨੂੰ ਕਿਰਤਾਰਥ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਹੋਰ ਵਾਕਿਆ ਸਾਹਮਣੇ ਆਉਂਦਾ ਇਹਨਾਂ ਦਿਨਾਂ ਦੇ ਵਿੱਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੰਗਰ ਦੇ ਵਿੱਚ ਜਾਂਦੇ ਨੇ, ਚੱਕੀ ਲੈ ਕੇ ਆਪ ਕਣਕ ਪੀਂਦੇ ਨੇ। ਸਿੱਖ ਭੱਜ ਕੇ ਅੱਗੇ ਹੁੰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਕਿਉਂ ਇਹ ਕਣਕ ਪੀਂਦੇ ਹੋ, ਅਸੀਂ ਹੈਗੇ ਹਾਂ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਨਹੀਂ ਮੈਨੂੰ ਇਹ ਕਰ ਲੈਣ ਦਿਓ, ਚੱਕੀਆਂ ਹੋਰ ਬਥੇਰੀਆਂ ਪਈਆਂ ਨੇ, ਤੁਸੀਂ ਉਹਨਾਂ ਦੇ ਵਿੱਚ ਕਣਕ ਪਾ ਕੇ ਪੀਣਾ ਸ਼ੁਰੂ ਕਰੋ। ਸਿੱਖ ਵੀ ਨਾਲ ਲੱਗਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਆਪਣੇ ਹੱਥੀਂ 10 ਸੇਰ ਕਣਕ ਜਿਹੜੀ ਸੀ ਉਹ ਪੀਸੀ। ਇੱਕ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਕਾਲ ਬੁੰਗੇ ਵਾਲੇ ਖੂਹ 'ਤੇ ਜਾ ਕੇ ਇਸ਼ਨਾਨ ਕਰਨ ਗਏ। ਸੰਤ ਹਰਨਾਮ ਸਿੰਘ ਜੀ ਛੂਤੀਏ ਨਾਲ ਸਨ। ਹਰਨਾਮ ਸਿੰਘ ਹੋਰਾਂ ਨੇ ਕੀ ਕੀਤਾ, ਗੜਵਾ ਜਲ ਦਾ ਬਾਹਰ ਕੱਢਿਆ ਕਿ ਮੈਂ ਸਤਿਗੁਰਾਂ ਨੂੰ ਇਸ਼ਨਾਨ ਕਰਾਉਂਦਾ ਹਾਂ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਗੜਵਾ ਜਿਹੜਾ ਸੀ ਉਹ ਡੋਲ ਦਿੱਤਾ। ਹਰਨਾਮ ਸਿੰਘ ਹੋਰਾਂ ਅਰਜ ਕੀਤੀ, ਸੱਚੇ ਪਾਤਸ਼ਾਹ ਤੁਸੀਂ ਗੜਵਾ ਕਿਉਂ ਡੋਲ ਦਿੱਤਾ ਹੈ? ਸਤਿਗੁਰੂ ਜੀ ਬਚਨ ਕੀਤਾ, ਜੇ ਮੈਂ ਨਾ ਡੋਲਦਾ ਤਾਂ ਤੂੰ ਇੱਕ ਹੋਰ ਕੱਢ ਦੇਣਾ ਸੀ। ਹਰਨਾਮ ਸਿੰਘ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਗਲਤੀ ਕੀ ਹੋਈ, ਦੋਸ਼ ਕੀ ਹੋਇਆ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਮੈਂ ਆਪਣੀ ਕਿਰਿਆ ਆਪ ਕਰਨ ਦੇ ਸਮਰੱਥ ਹਾਂ, ਮੈਨੂੰ ਕਿਸੇ ਦੀ ਲੋੜ ਨਹੀਂ, ਮੈਂ ਆਪਣੀ ਕਿਰਿਆ ਆਪ ਕਰਾਂਗਾ, ਤੁਸੀਂ ਆਪਣੀ ਕਿਰਿਆ ਆਪ ਕਰੋ। ਇੱਕ ਵੱਡਾ ਮੈਸੇਜ, ਵੱਡਾ ਸੰਦੇਸ਼ ਸਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਦਿੱਤਾ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਅੱਜ ਸਾਨੂੰ ਇਹ ਆਦਤ ਪੈ ਚੁੱਕੀ ਹੈ ਕਿ ਅਸੀਂ ਆਪਣਾ ਕੰਮ ਕਰਨਾ ਹੋਵੇ ਤਾਂ ਅਸੀਂ ਕਿਸੇ ਨੂੰ ਲੱਭਦੇ ਹਾਂ ਕਿ ਸਾਡਾ ਕੰਮ ਕਰਨ ਵਾਸਤੇ ਵੀ ਸਾਨੂੰ ਕੋਈ ਸੇਵਾਦਾਰ, ਕੋਈ ਨੌਕਰ ਮਿਲ ਜਾਏ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਸੰਦੇਸ਼ ਦੇ ਰਹੇ ਨੇ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਲੋਕਾਈ ਦਾ ਭਲਾ ਕਰ ਰਹੇ ਨੇ। ਮਾਘੀ ਦਾ ਮੇਲਾ ਮੁਕਤਸਰ ਦਾ ਆ ਜਾਂਦਾ। ਹੁਣ ਸੱਚੇ ਪਾਤਸ਼ਾਹ ਇੱਥੋਂ ਗੁਰੂ ਧਾਮਾਂ ਦੀ ਯਾਤਰਾ ਦੌਰੇ ਸ਼ੁਰੂ ਕਰਦੇ ਨੇ। ਸੰਤ ਜੋਗਾ ਸਿੰਘ ਜੀ ਧੂੜਕੋਟ ਵਾਲੇ, ਅਜੇ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਨਹੀਂ ਸਨ ਆਏ। ਇਹਨਾਂ ਦੇ ਕੋਲ ਇੱਕ ਘੋੜੀ ਸੀ, ਸੁਰਖੀ ਰੰਗ ਦੀ ਚੀਨੀ ਘੋੜੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਬਾਅਦ ਦੇ ਵਿੱਚ ਆਉਂਦੀ ਹੈ, ਸਰਦਾਰ ਮੰਗਲ ਸਿੰਘ ਲੈ ਕੇ ਆਉਂਦਾ। ਪਹਿਲਾਂ ਇਹ ਸੁਰਖੀ ਘੋੜੀ ਆਉਂਦੀ ਹੈ। ਇਹ ਕਿਸ ਤਰ੍ਹਾਂ ਆਉਂਦੀ ਹੈ? ਇਹ ਜਿਹੜਾ ਜੋਗਾ ਸਿੰਘ ਸੀ ਨਾ ਧੂੜਕੋਟ ਵਾਲਾ, ਇਹ ਆਪਣੀ ਘੋੜੀ ਨੂੰ ਵੇਚਣ ਵਾਸਤੇ 3 ਵਾਰ ਗੰਗਾ 'ਤੇ ਗਿਆ ਹਰਿਦੁਆਰ ਮੇਲਿਆਂ ਵਿੱਚ। ਪਰ ਹੋਇਆ ਕੀ ਕਰੇ, ਇਹਦੀ ਘੋੜੀ ਜਿਹੜੀ ਸੀ ਉਹ ਲੰਗੜੀ ਹੋ ਜਾਇਆ ਕਰੇ। ਬੜਾ ਪਰੇਸ਼ਾਨ ਹੋਇਆ। ਉੱਥੇ ਇੱਕ ਸਾਧ ਸੀ ਜਿਹੜਾ ਅੱਖਾਂ ਵਾਲਾ ਸਾਧ ਸੀ, ਜਿਸ ਨੂੰ ਗਿਆਨ ਸੀ, ਜਿਹਦਾ ਨਾਮ ਆਉਂਦਾ ਹੈ ਅਲਖ ਰਾਮ। ਉਹਨੇ ਆਖਿਆ ਕਿ ਗੁਰੂ ਪ੍ਰਗਟ ਹੋਇਆ ਹੈ, ਜਾਂ ਆਪਣੀ ਘੋੜੀ ਲੈ ਕੇ ਉਹਨੂੰ ਜਾ ਕੇ ਮਿਲ। ਜੋਗਾ ਸਿੰਘ ਉੱਥੋਂ ਤੁਰਿਆ। ਜਦੋਂ ਪਟਿਆਲੇ ਪਹੁੰਚਿਆ ਤਾਂ ਆਕਾਸ਼ਬਾਣੀ ਹੋਈ, ਆਵਾਜ਼ਾ ਹੋਇਆ ਕਿ ਗੁਰੂ ਪ੍ਰਗਟ ਹੋਇਆ ਹੈ, ਮਾਘੀ ਦੇ ਮੇਲੇ 'ਤੇ ਮੁਕਤਸਰ ਆਵੇਗਾ। ਜੋਗਾ ਸਿੰਘ ਆਪਣੇ ਪਿੰਡ ਧੂੜਕੋਟ ਜਾ ਕੇ ਇਸਨੇ ਦੁਹਾਈ ਦੇ ਦਿੱਤੀ ਕਿ ਗੁਰੂ ਪ੍ਰਗਟ ਹੋਇਆ, ਮੈਨੂੰ ਆਵਾਜ਼ਾ ਹੋਇਆ, ਆਕਾਸ਼ਬਾਣੀ ਹੋਈ ਹੈ, ਮੈਨੂੰ ਗੁਰੂ ਪ੍ਰਗਟ ਹੋਇਆ, ਇੱਕ ਵੱਡਾ ਪੰਥ ਪੈਦਾ ਹੋਇਆ ਅਤੇ ਗੁਰੂ ਨੇ ਮੁਕਤਸਰ ਦੇ ਮੇਲੇ 'ਤੇ, ਮਾਘੀ ਦੇ ਮੇਲੇ 'ਤੇ ਆਉਣਾ ਮੁਕਤਸਰ। ਇਹ ਜੋਗਾ ਸਿੰਘ ਜਿਹੜਾ ਸੀ ਬਹੁਤ ਸਾਰੀ ਸੰਗਤ ਲੈ ਕੇ ਮੁਕਤਸਰ ਨੂੰ ਇੰਨੇ ਚਾਲੇ ਪਾ ਦਿੱਤੇ। ਇੱਧਰੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੰਗਤਾਂ ਨੂੰ ਦੇਸ਼ ਦੇਸ਼ਾਂਤਰਾਂ ਦੇ ਵਿੱਚ ਚਿੱਠੀਆਂ ਲਿਖ ਕੇ ਭੇਜੀਆਂ ਕਿ ਸੰਗਤਾਂ ਜਿਹੜੀਆਂ ਨੇ ਉਹ ਮਾਘੀ ਦੇ ਮੇਲੇ 'ਤੇ ਆਉਣ, ਮਾਘੀ ਦੇ ਮੇਲੇ 'ਤੇ ਪੁੱਜਣ। ਸੰਗਤਾਂ ਹੁੰਮ ਹੁਮਾ ਕੇ ਉੱਧਰ ਨੂੰ ਚਾਲੇ ਪਾ ਦਿੱਤੇ। ਇੱਧਰੋਂ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਦੇ ਨਾਲ ਤੁਰਦੇ ਨੇ ਅਤੇ ਪਹਿਲਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਰੀਦਕੋਟ ਜਾਂਦੇ ਨੇ, ਸਿੱਖਾਂ ਨੂੰ ਰਾਜੇ ਫਰੀਦਕੋਟ ਦੇ ਕੋਲ ਭੇਜਦੇ ਨੇ। ਸਿੰਘਾਂ ਨੇ ਜਾ ਕੇ ਰਾਜੇ ਦੇ ਨੌਕਰਾਂ ਨੂੰ ਆਖਿਆ ਕਿ ਅਸੀਂ ਮੇਲਾ ਕਰਨਾ ਹੈ, ਸਾਨੂੰ ਮੇਲੇ ਵਾਸਤੇ ਬਰਤਨ ਚਾਹੀਦੇ ਨੇ। ਅੱਗੋਂ ਨੌਕਰਾਂ ਨੇ ਆਖਿਆ ਕਿ ਫਿਰ ਆਇਓ, ਅਜੇ ਰਾਜਾ ਸੁੱਤਾ ਪਿਆ ਹੈ। ਆ ਕੇ ਸਿੰਘਾਂ ਨੇ ਉਸੇ ਤਰ੍ਹਾਂ ਸਤਿਗੁਰੂ ਜੀ ਨੂੰ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਰਾਜਾ ਤਾਂ ਅਜੇ ਸੁੱਤਾ ਹੋਇਆ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਜਿਹੜਾ ਰਾਜਾ ਅਜੇ ਤੱਕ ਸੁੱਤਾ ਹੋਇਆ ਹੈ, ਉਹਨੇ ਸਾਡਾ ਕੀ ਸਾਰਨਾ ਹੈ। ਭਾਵ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇਸ ਪਾਸੇ ਇਸ਼ਾਰਾ ਸੀ ਕਿ ਜਿਸ ਦੇਸ਼ ਦਾ, ਜਿਸ ਇਲਾਕੇ ਦਾ, ਜਿਸ ਮੁਲਕ ਦਾ ਰਾਜਾ ਸੁੱਤਾ ਹੋਇਆ ਹੈ, ਪ੍ਰਜਾ ਜਿਹੜੀ ਹੈ ਉਹ ਕਿਵੇਂ ਜਾਗੇਗੀ। ਜਥਾ ਰਾਜਾ ਤਥਾ ਪ੍ਰਜਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉੱਥੋਂ ਮੁਕਤਸਰ ਨੂੰ ਮਾਘੀ ਦੇ ਮੇਲੇ ਨੂੰ ਚਾਲੇ ਪਾਉਂਦੇ ਨੇ। ਢੋਲਕੀ ਛੈਣਿਆਂ ਦਾ ਕੀਰਤਨ ਹੁੰਦਾ ਜਾਂਦਾ। ਜਦੋਂ ਰਾਜੇ ਫਰੀਦਕੋਟ ਨੂੰ ਪਤਾ ਲੱਗਦਾ ਕਿ ਕੋਈ ਗੁਰੂ ਪ੍ਰਗਟ ਹੋਇਆ, ਅਤੇ ਉਹ ਕੰਨ ਦੇ ਵਿੱਚ ਕੋਈ ਇਹੋ ਜਿਹਾ ਮੰਤਰ ਦੱਸਦਾ ਹੈ ਕਿ ਮੰਤਰ ਦੇ ਨਾਲ ਹੀ ਬੰਦੇ ਦੀ ਪੱਗ ਲੈ ਜਾਂਦੀ ਹੈ, ਬੰਦਾ ਮਸਤਾਨਾ ਹੋ ਜਾਂਦਾ। ਰਾਜੇ ਫਰੀਦਕੋਟ ਨੇ ਕੀ ਕੀਤਾ, ਆਪਣਾ ਇੱਕ ਬੰਦਾ, ਆਪਣਾ ਇੱਕ ਮੁਖਬਰ ਜਿਹੜਾ ਸੀ, ਇੱਕ ਨਾਈ, ਉਹ ਸੰਗਤ ਦੇ ਵਿੱਚ ਰਲਾ ਦਿੱਤਾ। ਹੋਇਆ ਕਿ ਇੱਕ ਦਿਨ ਸਿੱਖਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਵਾਜ਼, ਜਿੱਦਣ ਦਾ ਇਹ ਨਾਈ ਸਾਡੇ ਨਾਲ ਰਲਿਆ ਹੈ ਨਾ, ਸਾਡੇ ਕਸ਼ਹਿਰੇ ਨਹੀਂ ਲੱਭਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਇਹਦੀ ਤਲਾਸ਼ੀ ਲਓ। ਤਲਾਸ਼ੀ ਲਈ ਗਈ ਕਸ਼ਹਿਰੇ 'ਤੇ, ਬਹੁਤ ਸਾਰੀ ਮਾਇਆ ਜਿਹੜੀ ਉਹਨੇ ਚੋਰੀ ਉਹ ਕਰ ਲੈਂਦਾ ਸੀ, ਕਸ਼ਹਿਰੇ ਚੁੱਕ ਲੈਂਦਾ ਸੀ, ਉਹ ਸਾਰੇ ਉਹਦੇ ਕੋਲੋਂ ਨਿਕਲੇ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਜਾ ਉਹ ਸਰਾਫਿਆ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਇਹਨੂੰ ਉਠਾਏ ਦਿਓ ਮੇਰੇ ਅੱਗੇ 'ਤੇ। ਸਿੱਖਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਇਹ ਜਿਹੜਾ ਮੁਖਬਰ ਸੀ ਰਾਜੇ ਫਰੀਦਕੋਟ ਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੁਕਤਸਰ ਪਹੁੰਚਦੇ ਨੇ। ਇੱਥੇ 3 ਕੋਠੀਆਂ ਬਣੀਆਂ ਹੋਈਆਂ ਸਨ। ਇੱਕ ਕੋਠੜੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਡੇਰਾ ਲਾਉਂਦੇ ਨੇ, ਦੂਸਰੀ ਦੇ ਵਿੱਚ ਸੰਗਤ ਦਾ ਡੇਰਾ ਕਰਵਾਉਂਦੇ ਨੇ, ਅਤੇ ਤੀਸਰੀ ਦੇ ਵਿੱਚ ਲੰਗਰ ਚੱਲਦਾ। ਜਦੋਂ ਸ਼ਾਮ ਹੋਈ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ, ਅੰਤਰਜਾਮੀ ਸਤਿਗੁਰੂ ਜੀ ਬਚਨ ਕੀਤਾ ਕਿ ਰਾਤ ਨੂੰ ਹਨੇਰੀ ਆਵੇਗੀ, ਮੀਂਹ ਆਵੇਗਾ, ਭਾਈ ਬਿਸਤਰੇ ਜਿਹੜੇ ਨੇ ਉਹ ਪਹਿਲਾਂ ਹੀ ਸਾਂਭ ਲਓ। ਸੰਗਤ ਨੇ ਬਚਨ ਮੰਨ ਕੇ ਬਿਸਤਰੇ ਜਿਹੜੇ ਸਨ ਪਹਿਲਾਂ ਹੀ ਸਾਂਭ ਲਏ, ਅਤੇ ਰਾਤ ਨੂੰ ਜਦੋਂ ਮੀਂਹ ਅਤੇ ਹਨੇਰੀ ਆਇਆ, ਅਤੇ ਸੰਗਤ ਨੇ ਆਖਿਆ ਧੰਨ ਸੱਚਾ ਪਾਤਸ਼ਾਹ ਹੈ, ਪਹਿਲਾਂ ਹੀ ਅੰਤਰਜਾਮਤਾ ਕਰਕੇ ਸਾਨੂੰ ਬਿਸਤਰੇ ਗਿੱਲੇ ਹੋਣ ਤੋਂ ਜਿਹੜੇ ਸਨ ਉਹ ਬਚਾ ਲਏ ਸੱਚੇ ਪਾਤਸ਼ਾਹ। ਸਵਾ ਪੈਰ ਰਾਤ ਰਹਿੰਦੀ ਦੇ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਆਏ। ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਅਰਦਾਸ ਤੋਂ ਬਾਅਦ ਆਪਣੀ ਨਿਤਨੇਮ ਦੀ ਬਾਣੀ ਪੜ੍ਹ ਰਹੇ ਸਨ ਕਿ ਇੱਕ ਮੈਣ ਦੁਆਬ ਦੀ ਮਾਈ ਜਿਹੜੀ ਹੈ ਉਹ ਆ ਕੇ ਅਰਜ਼ ਕਰਦੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਹਾਡੀ ਸੋ ਸੁਣ ਕੇ ਆਈ ਹਾਂ। ਮੈਨੂੰ ਪਤਾ ਲੱਗਾ ਕਿ ਜਿਹਦੇ ਕੰਨ ਦੇ ਵਿੱਚ ਤੁਸੀਂ ਮੰਤਰ ਦਿੰਦੇ ਹੋ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ, ਮੈਨੂੰ ਵੀ ਨਾਮ ਦੇ ਜਹਾਜ਼ 'ਤੇ ਚਾੜ੍ਹ ਲਓ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਮਾਈ ਦੇ ਕੰਨ ਦੇ ਵਿੱਚ ਗੁਰਮੰਤਰ ਦਿੰਦੇ ਨੇ, ਉਹਨੂੰ ਨਾਮ ਦੀ ਦਾਤ ਦਿੰਦੇ ਨੇ, ਮਾਈ ਨੂੰ ਸ਼ਾਂਤ ਆ ਜਾਂਦੀ ਹੈ, ਮਸਤਾਨੀ ਜਿਹੀ ਹੋ ਜਾਂਦੀ ਹੈ। ਹਾਉ ਆਕਲ ਬਿਕਲ ਪਈ ਗੁਰ ਦੇਖੇ, ਹਾਉ ਲੋਟ ਪੋਟ ਹੋਏ ਪਈਆ। ਜੋਗਾ ਸਿੰਘ ਜਿਹੜਾ ਧੂੜਕੋਟ ਵਾਲਾ ਜਿਸ ਨੂੰ ਆਵਾਜ਼ਾ ਹੋਇਆ ਸੀ, ਇਹ ਵੀ ਬਹੁਤ ਸਾਰੀ ਸੰਗਤ ਲੈ ਕੇ ਇੱਥੇ ਪਹੁੰਚਦਾ, ਆ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਵੀ ਨਾਮ ਦੇ ਜਹਾਜ਼ 'ਤੇ ਚਾੜੋ, ਮੈਨੂੰ ਨਾਮ ਦੀ ਦਾਤ ਦਿਓ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨੂੰ ਵੀ ਨਾਮ ਦੀ ਦਾਤ ਦੇ ਕੇ ਸੰਗਤ ਦੇ ਵਿੱਚ ਰਲਾ ਲੈਂਦੇ ਨੇ। ਅਤੇ ਜੋਗਾ ਸਿੰਘ ਧੂੜਕੋਟ ਵਾਲਾ ਅਲਖ ਰਾਮ ਸਾਧੂ ਬਾਰੇ ਵੀ ਸਤਿਗੁਰੂ ਜੀ ਨੂੰ ਦੱਸਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਉਹ ਸਾਧੂ ਨੇ ਵੀ ਦੱਸਿਆ ਸੀ ਕਿ ਗੁਰੂ ਪ੍ਰਗਟ ਹੋਇਆ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਉਹ ਚੰਗਾ ਸਾਧ ਹੈ। ਸਤਿਗੁਰੂ ਜੀ ਬਚਨ ਕੀਤਾ ਕਿ ਤੇਰਾ ਖਰਚ ਕਿਤਨਾ ਕੁ ਹੈ? ਅਤੇ ਜੋਗਾ ਸਿੰਘ ਧੂੜਕੋਟ ਆਖਣ ਲੱਗਾ ਕਿ ਇਕੱਲਾ ਪਲਿਆ ਹਾਂ ਲਾਡਲਿਆਂ ਵਾਂਗ, ਕਦੇ ਕੋਈ ਦੁੱਖ ਨਹੀਂ ਵੇਖਿਆ। ਅਤੇ ਸਤਿਗੁਰੂ ਜੀ ਬਚਨ ਕੀਤਾ ਫਿਰ ਮੇਲੇ ਦੇ ਵਿੱਚ ਰਸਦ ਦੀ ਸੇਵਾ ਕਰ। ਰਸਦ ਦੀ ਸੇਵਾ ਜਿਹੜੀ ਸੀ ਜੋਗਾ ਸਿੰਘ ਨੇ ਸਾਂਭ ਲਈ, ਅਤੇ ਆਪਣੀ ਸੁਰਖੀ ਘੋੜੀ ਵੀ ਸਤਿਗੁਰੂ ਜੀ ਨੂੰ ਇਹਨੇ ਅਰਦਾਸ ਕਰ ਦਿੱਤੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ 100 ਰੁਪਈਆ ਫਿਰ ਵੀ ਜੋਗਾ ਸਿੰਘ ਨੂੰ ਦਿੱਤਾ ਘੋੜੀ ਦਾ। ਅਤੇ ਜੋਗਾ ਸਿੰਘ ਨੇ ਜਾਣਿਆ ਕਿ ਸੱਚਮੁੱਚ ਸੱਚਾ ਪੰਥ ਜਿਹੜਾ ਉਹ ਪੈਦਾ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਕੇਹਰ ਦੀ ਨਿਆਈ ਪ੍ਰਗਟ ਹੋਏ ਸਨ। ਜਿਸ ਤਰ੍ਹਾਂ ਸ਼ੇਰ ਜੰਗਲ ਦੇ ਵਿੱਚ ਆਉਂਦਾ ਹੈ, ਅਤੇ ਸ਼ੇਰ ਦੇ ਆਉਣ ਦੇ ਨਾਲ ਮਿਰਗ ਆਦਿਕ ਜਿਹੜੇ ਨੇ ਉਹ ਭੱਜ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਅੱਗੇ ਕੋਈ ਬੋਲਦਾ ਨਹੀਂ, ਰਾਜਾ ਪ੍ਰਜਾ ਸਭ ਭੈ ਖਾਂਦੇ ਨੇ। ਦੂਸਰੇ ਦਿਨ ਆਸਾ ਦੀ ਵਾਰ ਦਾ ਕੀਰਤਨ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਰਦਾਸ ਤੋਂ ਬਾਅਦ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਆਪਾਂ ਟਿੱਬੀ ਸਾਹਿਬ ਦਾ ਦਰਸ਼ਨ ਕਰਨ ਜਾਣਾ, ਜੋ ਪਾਵਨ ਪਵਿੱਤਰ ਸਥਾਨ ਉੱਥੇ ਟਿੱਬੀ ਸਾਹਿਬ ਬਣਿਆ ਹੋਇਆ ਮੁਕਤਸਰ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਸਿੱਖਾਂ ਨੂੰ ਕਿ ਸਾਰੇ ਸਿੱਖ ਜਿਹੜੇ ਨੇ ਉਹ ਫੌਜ ਵਾਂਗੂ ਜਿਸ ਤਰ੍ਹਾਂ ਫੌਜੀ ਖਲੋਂਦੇ ਨੇ ਇਸ ਤਰ੍ਹਾਂ ਖਲੋ ਜਾਣ। ਸਾਰੇ ਸਿੱਖ ਜਿਹੜੇ ਸਨ ਉਸ ਤਰ੍ਹਾਂ ਖਲੋ ਗਏ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਸਲੋਤਰ ਹੱਥ ਦੇ ਵਿੱਚ ਫੜ ਲਓ। ਸਿੰਘਾਂ ਨੇ ਸਲੋਤਰ ਫੜ ਲਏ ਅਤੇ ਜਿਨ੍ਹਾਂ ਦੇ ਕੋਲ ਸਲੋਤਰ ਨਹੀਂ ਸਨ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਤੁਸੀਂ ਆ ਸੁੱਕੀ ਹੋਈ ਜਿਹੜੀ ਚਰੀ ਪਈ ਹੋਈ ਹੈ ਨਾ ਇਹ ਹੱਥ ਦੇ ਵਿੱਚ ਫੜ ਲਓ। ਉਹਨਾਂ ਨੇ ਚਰੀ ਫੜ ਲਈ। ਇੰਨੇ ਨੂੰ ਕੀ ਹੋਇਆ, ਇੱਕ ਫਰੰਗੀ ਗੋਰਾ ਜਿਹੜਾ ਸੀ ਘੋੜੇ 'ਤੇ ਸਵਾਰ ਹੋ ਕੇ ਆਇਆ ਅਤੇ ਬਚਨ ਕੀਤਾ ਬਾਬਾ ਸਾਹਿਬ ਟਿੱਬੀ ਸਾਹਿਬ ਗੁਰਦੁਆਰੇ 'ਤੇ ਸਲੋਤਰ ਲਿਜਾਣ ਦਾ ਹੁਕਮ ਨਹੀਂ ਹੈ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੰਘਾਂ ਨੂੰ ਹੁਕਮ ਕੀਤਾ, ਇਸ਼ਾਰਾ ਕੀਤਾ, ਭਾਈ ਪੰਜ ਸਲੋਤਰ ਤਾਂ ਨਾਲ ਲੈ ਹੀ ਲਓ। ਸਿੰਘ ਜਿਹੜੇ ਸਨ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇਸ਼ਾਰਾ ਸਮਝ ਗਏ ਸਨ। ਸਾਰੇ ਸਿੰਘਾਂ ਨੇ ਸਲੋਤਰ ਹੱਥ ਦੇ ਵਿੱਚ ਫੜ ਲਏ। ਜਥਾ ਤਿਆਰ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਟਿੱਬੀ ਸਾਹਿਬ ਗੁਰਦੁਆਰੇ ਦਾ ਦਰਸ਼ਨ ਕਰਨ ਵਾਸਤੇ ਤੁਰੇ ਨੇ। ਢੋਲਕੀ ਛੈਣਿਆਂ ਦਾ ਕੀਰਤਨ ਜਿਸ ਤਰ੍ਹਾਂ ਅੱਜ ਹੋ ਰਿਹਾ ਸੀ, ਬੜੀ ਮਸਤੀ ਦੇ ਵਿੱਚ ਇਹ ਕੀਰਤਨ ਹੁੰਦਾ ਜਾ ਰਿਹਾ। ਮਸਤਾਨੇ ਜਿਹੜੇ ਨੇ ਉਹ ਨਿਰਤਕਾਰੀ ਕਰਦੇ ਨੇ। ਜਥਾ ਤੁਰਿਆ ਜਾ ਰਿਹਾ ਅਤੇ ਪਿੱਛੇ ਇੱਕ ਮਾਈਆਂ ਦਾ ਜਥਾ ਆ ਰਿਹਾ ਸੀ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸੇ ਵੇਲੇ ਸਿੰਘਾਂ ਨੂੰ ਖਿਲਾਰ ਕੇ ਬਚਨ ਕੀਤਾ, ਭਾਈ ਦੇਵੀ ਦਲ ਪਿੱਛੇ ਰਹਿ ਗਿਆ। ਅਤੇ ਜਦੋਂ ਮਾਈਆਂ ਨੂੰ ਦਰਸ਼ਨ ਦੇ ਕੇ ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਭਾਈ ਦੇਵੀ ਦਲ ਜਿਹੜਾ ਹੈ ਉਹ ਪਿੱਛੇ ਰਹਿ ਗਿਆ, ਇਹ ਇੱਕ ਵੱਡਾ ਇਸ਼ਾਰਾ ਮਾਈਆਂ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀਤਾ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮਾਈਆਂ ਨੂੰ ਪਿੱਛੇ ਨਹੀਂ ਸੀ ਰਹਿਣ ਦੇਣਾ ਚਾਹੁੰਦੇ। ਉਹ ਚਾਹੁੰਦੇ ਸਨ ਕਿ ਮਾਈਆਂ ਭਾਈਆਂ ਦੇ ਨਾਲੋਂ ਵੀ ਅੱਗੇ ਨਿਕਲਣ। ਜਦੋਂ ਇਹ ਬਚਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀਤਾ ਤਾਂ ਮਾਈਆਂ ਨੂੰ ਤਾਂ ਇਸ਼ਾਰਾ ਮਿਲਣ ਦੀ ਦੇਰ ਸੀ, ਮਾਈਆਂ ਦਾ ਜਥਾ ਜਿਹੜਾ ਸੀ ਉਹ ਭਾਈਆਂ ਦੇ ਨਾਲੋਂ ਵੀ ਅੱਗੇ ਹੋ ਗਿਆ। ਭਾਈ ਜਿਹੜੇ ਸਨ, ਸਿੰਘ ਜਿਹੜੇ ਸਨ, ਇਹ ਕੌਤਕ ਵੇਖ ਕੇ ਬੜੇ ਅਸ਼ਚਰਜ ਹੋਏ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਟਿੱਬੀ ਸਾਹਿਬ ਦਾ ਦਰਸ਼ਨ ਕਰਨ ਵਾਸਤੇ ਪਹੁੰਚਦੇ ਨੇ, ਉਹ ਗੋਰਾ ਅਫਸਰ ਜਿਹੜਾ ਸੀ ਫਰੰਗੀ ਘੋੜੇ 'ਤੇ ਸਵਾਰ ਹੋ ਕੇ ਆਇਆ, ਆਖਣ ਲੱਗਾ ਬਾਬਾ ਸਾਹਿਬ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਇੱਥੇ ਸਲੋਤਰ ਨਹੀਂ ਲੈ ਕੇ ਆਉਣੇ। ਅਜੇ ਉਹ ਇੰਨੀ ਗੱਲ ਕਹਿ ਹੀ ਰਿਹਾ ਸੀ ਕਿ ਇੱਕ ਮਸਤਾਨੇ ਨੇ ਵੱਡਾ ਸਲੋਤਰ ਲੈ ਕੇ ਉਹਦੇ ਘੋੜੇ 'ਤੇ ਮਾਰਿਆ ਅਤੇ ਫਰੰਗੀ ਜਿਹੜਾ ਸੀ ਉਹ ਡਰਦਾ ਹੋਇਆ ਕੋਠੀ ਦੇ ਵਿੱਚ ਜਾ ਵੜਿਆ। ਪਤਾ ਨਹੀਂ ਮੇਲੇ ਦੇ ਵਿੱਚ ਹੀ ਉਹ ਛਾਈ ਮਾਈ ਹੋ ਗਿਆ, ਬਾਅਦ ਦੇ ਵਿੱਚ ਨਜ਼ਰ ਨਹੀਂ ਆਇਆ। ਐਸਾ ਭੈ ਉਹਨੇ ਖਾਧਾ, ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਭੈ, ਐਸਾ ਪ੍ਰਤਾਪ ਸੀ। ਦਿਨ ਪ੍ਰਤੀ ਦਿਨ ਇਹ ਪੰਥ ਜਿਹੜਾ ਉਹ ਵੱਧਦਾ ਜਾ ਰਿਹਾ। ਲੋਕ ਆਪੋ ਦੇ ਵਿੱਚ ਗੱਲਾਂ ਕਰਦੇ ਨੇ, ਪਤਾ ਨਹੀਂ ਕੀ ਕੰਨ ਦੇ ਵਿੱਚ ਦਿੰਦੇ ਨੇ, ਬੰਦੇ ਦੀ ਪੱਗ ਲੈ ਜਾਂਦੀ ਹੈ, ਬੰਦਾ ਮਸਤਾਨਾ ਹੋ ਜਾਂਦਾ। ਅਗਲੇ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੋਰ ਗੁਰਦੁਆਰਿਆਂ ਦਾ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਢੋਲਕੀ ਛੈਣਿਆਂ ਦਾ ਕੀਰਤਨ ਹੁੰਦਾ, ਅੰਮ੍ਰਿਤ ਵਰਖਾ ਹੋ ਰਹੀ ਹੈ। ਇੱਥੇ ਇੱਕ ਹੋਰ ਸਿੱਖ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਜਦੋਂ ਫੌਜ ਵਿੱਚ ਸਨ ਸੱਚੇ ਪਾਤਸ਼ਾਹ, ਉਸ ਵੇਲੇ ਦਾ ਆ ਕੇ ਮਿਲਿਆ। ਦਸੌਂਦਾ ਸਿੰਘ ਜਿਹੜਾ ਸੀ ਇਹ ਨਾਲ ਲੈ ਕੇ ਆਇਆ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨੂੰ ਵੇਖ ਕੇ ਬਚਨ ਕੀਤਾ, ਕਿਉਂਕਿ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਹਿਲਾਂ ਪੰਥ ਦੀ ਸਾਜਨਾ ਕੀਤੀ ਸੀ ਅਤੇ ਇਹਨੂੰ ਵੀ ਬੁਲਵਾਇਆ ਸੀ, ਪਰ ਇਹ ਆਇਆ ਨਹੀਂ ਸੀ, ਪ੍ਰਤੀਤ ਨਹੀਂ ਕੀਤੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ 'ਤੇ। ਅਤੇ ਜਦੋਂ ਇਹ ਦਸੌਂਦਾ ਸਿੰਘ ਦੇ ਨਾਲ ਆਉਂਦਾ ਹੈ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਇਹ ਤਾਂ ਕੜਛੀ ਵਰਗਾ ਹੈ, ਇਹਨੂੰ ਕਿਉਂ ਨਾਲ ਲੈ ਕੇ ਆ ਗਏ ਹੈ, ਇਹ ਤਾਂ ਦੁੱਖ ਪਾ ਕੇ ਮਰੇਗਾ। ਬਾਅਦ ਦੇ ਵਿੱਚ ਅਰੜਾ ਕੇ ਦੁੱਖ ਪਾ ਕੇ ਮਰਿਆ। ਇਹ ਬਹੁਤ ਡੂੰਘਾ ਅਤੇ ਗਹਿਰਾਈ ਵਾਲਾ ਬਚਨ ਕੀਤਾ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਕੜਛੀ ਵਰਗਾ ਉਹਨੂੰ ਕਿਉਂ ਆਖਿਆ ਸੀ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਰਿਹਾ ਕਿੰਨਾ ਸਮਾਂ ਫੌਜ ਦੇ ਵਿੱਚ, ਸਤਿਗੁਰੂ ਜੀ ਦੇ ਕੌਤਕ ਵੀ ਵੇਖੇ, ਪਤਾ ਵੀ ਸੀ ਕਿ ਇਹ ਬੜੀ ਕਲਾ ਵਾਲੇ ਨੇ, ਪਰ ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਉਹਨੂੰ ਪ੍ਰਤੀਤ ਨਹੀਂ ਸੀ। ਜਿਸ ਤਰ੍ਹਾਂ ਕੜਛੀ ਜਿਹੜੀ ਹੈ, ਗੁਰੂ ਜੀ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ, ਉਹ ਖਾਣੇ ਦੇ ਵਿੱਚ ਫਿਰਦੀਆਂ ਨੇ ਪਰ ਉਹ ਸਵਾਦ ਨਹੀਂ ਲੈ ਸਕਦੀਆਂ, ਸਵਾਦ ਤੋਂ ਉਹ ਸੱਖਣੀਆਂ ਰਹਿੰਦੀਆਂ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਸਿੱਖ ਵੇਖਣ ਦੇ ਵਿੱਚ ਆਉਂਦੇ ਨੇ, ਸਾਹਮਣੇ ਤੇ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਨੇ, ਪਰ ਸਤਿਗੁਰੂ ਜੀ ਦੇ ਬਚਨ ਦੇ ਉੱਤੇ ਉਹਨਾਂ ਦੀ ਪ੍ਰਤੀਤ ਜੋ ਹੈ ਉਹ ਨਹੀਂ ਵੱਜਦੀ। ਇਸ ਕਰਕੇ ਸਤਿਗੁਰੂ ਜੀ ਬਚਨ ਕੀਤਾ ਕਿ ਕੜਛੀ ਵਰਗਾ ਦੁੱਖ ਪਾ ਕੇ ਮਰੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਜ ਤੀਸਰੇ ਦਿਨ ਦਾ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਕੀਰਤਨ ਦੀ ਸਮਾਪਤੀ ਤੋਂ ਬਾਅਦ ਸੁਣੀਆਂ ਕੇ ਚੱਕ ਦੇ ਪਿੰਡ ਦੇ ਜਿਹੜੇ ਲੋਕ ਸਨ ਉਹਨਾਂ ਨੇ ਆ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਸਾਡੇ ਪਿੰਡ ਦੇ ਵਿੱਚ ਦਰਸ਼ਨ ਦਿਓ। ਸਤਿਗੁਰੂ ਜੀ ਉਸ ਪਿੰਡ ਦੇ ਵਿੱਚ ਦਰਸ਼ਨ ਦੇਣ ਜਾਂਦੇ ਨੇ। ਲਾਂਗਰੀ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇੱਥੇ ਇੱਕ ਖੂਹ ਹੈ, ਇਹ ਸੁੱਕ ਗਿਆ, ਖੁਸ਼ਕ ਹੋ ਗਿਆ, ਪਾਣੀ ਨਹੀਂ ਨਿਕਲਦਾ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਖੂਹ ਦੇ ਕੋਲ ਜਾ ਕੇ ਖੂਹ ਨੂੰ ਬਚਨ ਕੀਤਾ, ਉਜਾੜ ਬਰਬਰ ਦੇ ਵਿੱਚ ਖਾਲਸੇ ਨੂੰ ਧਿਆਇਆ ਨਾ ਮਾਰੀ, ਰਾਮ ਗਊਆਂ ਇਕੱਠੀਆਂ ਹੋਈਆਂ ਨੇ। ਇੰਨਾ ਬਚਨ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚੌਂਕੀ ਦੇ ਉੱਤੇ ਬਹਿ ਜਾਂਦੇ ਨੇ। ਲਾਂਗਰੀ ਨੇ ਗੜਵਾ ਜਿਹੜਾ ਸੀ ਉਹ ਜਲ ਦਾ ਭਰਿਆ, ਖੂਹ ਦੇ ਵਿੱਚੋਂ ਪਹਿਲਾਂ ਗੜਵਾ ਜਿਹੜਾ ਸੀ ਗੰਦਲਾ ਨਿਕਲਿਆ, ਦੂਸਰਾ ਭਰਿਆ ਥੋੜ੍ਹਾ ਹੋਰ ਚੰਗਾ ਨਿਕਲਿਆ, ਤੀਸਰਾ ਜਿਹੜਾ ਸੀ ਇੱਕਦਮ ਜਦੋਂ ਨਿਰਮਲ ਜਲ ਦਾ ਨਿਕਲਿਆ ਤਾਂ ਲਾਂਗਰੀ ਅਤੇ ਹੋਰ ਸੰਗਤਾਂ ਇਹ ਕੌਤਕ ਵੇਖ ਕੇ ਧੰਨ ਧੰਨ ਕਰ ਉੱਠੇ। ਖੁੱਲ੍ਹਾ ਜਲ ਵਰਤਿਆ, ਲੰਗਰ ਵਾਸਤੇ ਵੀ ਇਸ਼ਨਾਨ ਵੀ ਕੀਤਾ, ਸਾਰੇ ਦੇਖ ਕੇ ਅਸ਼ਚਰਜ ਰਹਿ ਗਏ ਕਿ ਸਾਰਾ ਕੁਛ ਇਹਨਾਂ ਦੇ ਹੁਕਮ ਦੇ ਵਿੱਚ ਹੈ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਸਾਰਾ ਕੁਛ ਇਹਨਾਂ ਦੇ ਭੈ ਦੇ ਵਿੱਚ ਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਥੋਂ ਹੁਣ ਮੁਕਤਸਰ ਦਾ ਇਹ ਮੇਲਾ ਵੇਖ ਕੇ ਵਾਪਸ ਆਉਂਦੇ ਨੇ। ਰਸਤੇ ਦੇ ਵਿੱਚ ਇੱਕ ਲਾਂਗਰੀ ਅਰਜ਼ ਕਰਦਾ, ਸੱਚੇ ਪਾਤਸ਼ਾਹ ਮੇਰੇ ਕੋਲ ਤਿੰਨ ਚਵਾਨੀਆਂ ਸਨ, ਪਤਾ ਨਹੀਂ ਕਿਸੇ ਨੇ ਖੋਲ੍ਹ ਲਈਆਂ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉੱਥੇ ਹੀ ਹੁਕਮ ਦੇ ਦਿੱਤਾ, ਭਾਈ ਸਾਰੇ ਇੱਥੇ ਹੀ ਖਲੋ ਜਾਓ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਜਿਹਦੇ ਕੋਲ ਇਹਦੀਆਂ ਚਵਾਨੀਆਂ ਨੇ ਆਪਣੇ ਆਪ ਦੇ ਦਿਓ। ਕਿਸੇ ਨੇ ਨਾ ਦਿੱਤੀਆਂ, ਕੋਈ ਨਾ ਬੋਲਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਰੇ ਸਿੱਖਾਂ ਦੀ ਤਲਾਸ਼ੀ ਲਈ ਸਾਰਿਆਂ ਨੂੰ ਟੋਇਆ। ਜਦੋਂ 6 ਸਿੰਘ ਰਹਿ ਗਏ ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਆਪਣੇ ਆਪ ਦੇ ਦਿਓ, ਵੱਡਾ ਪੁੰਨ ਹੋਵੇਗਾ, ਬੜਾ ਪੁੰਨ ਲੱਗੇਗਾ। ਮੈਂ ਇਸ ਸਿੰਘ ਨੂੰ ਜੋੜੇ ਵਾਸਤੇ 3 ਚਵਾਨੀਆਂ ਦਿੱਤੀਆਂ ਸਨ। ਜਦੋਂ ਫਿਰ ਵੀ ਕੋਈ ਨਾ ਬੋਲਿਆ, 2 ਸਿੰਘ ਰਹਿ ਗਏ, ਸਾਰਿਆਂ ਨੂੰ ਟੋਹ ਕੇ ਵੇਖ ਲਿਆ। ਜਦੋਂ 2 ਰਹਿ ਗਏ ਤਾਂ ਫਿਰ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਮੈਂ 5 ਜਪਜੀ ਸਾਹਿਬ ਦਾ ਮਹਾਤਮ ਆਪਣੇ ਕੋਲੋਂ ਦੇਣਾ ਵਾਂ, ਵੱਡਾ ਪੁੰਨ ਹੋਵੇਗਾ, ਚਵਾਨੀਆਂ ਆਪਣੇ ਆਪ ਦੇ ਦਿਓ, ਹੈਂਡ ਤੁਹਾਡੇ ਕੋਲ। ਪਰ ਨਾ ਦਿੱਤੀਆਂ, ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉੱਥੇ ਹੱਥ ਮਾਰਿਆ ਜਿੱਥੇ ਉਹ ਚਵਾਨੀਆਂ ਪਈਆਂ ਹੋਈਆਂ ਸਨ, ਕੱਢ ਕੇ ਅਤੇ ਉਸ ਲਾਂਗਰੀ ਨੂੰ ਦੇ ਦਿੱਤੀਆਂ ਅਤੇ ਬਚਨ ਕੀਤਾ ਕਿ ਇਸ ਸਿੰਘ ਨੂੰ ਅੱਜ ਤੋਂ ਬਾਅਦ ਸੰਗਤ ਦੇ ਵਿੱਚ ਨਾ ਵੜਨ ਦਿੱਤਾ ਜਾਵੇ, ਇਹੀ ਇਹਦੀ ਸਜ਼ਾ ਹੈ। ਬਹੁਤ ਸਾਰੇ ਬੱਚੇ ਪ੍ਰਸ਼ਨ ਕਰਦੇ ਨੇ ਕਿ ਰਹਿਤਨਾਮੇ ਦੇ ਵਿੱਚ ਜਿਹੜਾ ਇਹ ਬਚਨ ਆਇਆ ਹੈ ਕਿ ਜੇ ਕੋਈ ਮੰਦਾ ਕਰਮ ਕਰੇ ਜਾਰੀ ਚੋਰੀ ਤਾਂ ਕਿਸੇ ਹੀ ਥਾਂ ਦੀਵਾਨ ਵਿੱਚ ਨਹੀਂ ਵੜਨ ਦੇਣਾ, ਇਹ ਅੱਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਕਰਮ ਕਰਕੇ ਇਹ ਸਜ਼ਾ ਦੇ ਕੇ ਉਸ ਸਿੱਖ ਨੂੰ ਇਸ ਬਚਨ ਦੀ ਅੱਜ ਪ੍ਰੌੜਤਾ ਕੀਤੀ ਹੈ। ਭਾਈ ਜਿਹੜਾ ਸਿੱਖ ਸੰਗਤ ਦੇ ਵਿੱਚ ਆ ਕੇ ਚੋਰੀ ਕਰੇਗਾ, ਜਾਰੀ ਕਰੇਗਾ, ਕਿਸੇ ਦੀ ਧੀ ਭੈਣ ਦੇ ਵੱਲ ਬੁਰੀ ਅੱਖ ਨਾ ਵੇਖੇਗਾ, ਉਹਨੂੰ ਮਾਫ਼ ਨਹੀਂ ਕੀਤਾ ਜਾਏਗਾ, ਉਹਨੂੰ ਸੰਗਤ ਦੇ ਵਿੱਚ ਨਹੀਂ ਵੜਨ ਦਿੱਤਾ ਜਾਏਗਾ। ਇੱਥੋਂ ਹੁਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਪਸ ਭੈਣੀ ਸਾਹਿਬ ਆਉਂਦੇ ਨੇ। ਅਗਲੀ ਕਥਾ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜ਼ਾ ਹੋਏਗੀ ਆਪ ਸਾਰੇ ਸਰਵਣ ਕਰੋਗੇ। ਸਭ ਇੱਕ ਵਾਰ ਗੱਜ ਕੇ ਆਖੋ, ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।